दास। गुरिंड कौ मेरी है पर ना, परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई, रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र, सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दी कथा नू आप जी श्रवण कर रहे हो, इतिहास दे विच प्रसंग चल रहा सी जरासंध दा, प्रसंग इथों तक पहुंचा है कि भगवान कृष्ण जी ने पांडवां नू आख्या कि जिन्ना चिर जरासंध नू पराजित नहीं किया जांदा या फिर जिन्ना चिर जरासंध नू मारिया नहीं जांदा उन्ने चिर तक तुहाडा जिहड़ा राजसु यग है वह कदे सफल नहीं हो सकता। इस तों इलावा ग्रंथाकार ज्ञानी ज्ञान सिंह जी ऐसा भी बयान कर रहे सन कि भगवान कृष्ण जी ने आख्या कि सीधे रूप दे विच जरासंध दे नाल जंग करके उन्नू जित्या नहीं जा सकता, कोई तरीका लभना होवेगा किसी युक्ति दे नाल, किसी छल दे नाल, किसी फरेब दे नाल जरासंध नू पराजित करना होवेगा। कल इथों तक कथा पहुंची सी, अज इथों ही कथा नू मैं प्रारंभ करदा। अर्जन भीम ताई ले संगे बन बनावटी दिजवर चंगे। पांडवां ने फिर भगवान कृष्ण जी दे आखे हुए बचन नू मन्या। कवि जी बयान करदे ने इस तों बाद फिर अर्जुन नू अपने नाल लिया है ते भीम सैन नू अपने नाल लैके भगवान कृष्ण जी फिर एक बनावटी रूप दे विच पंडतां दे रूप नू धारण करके चले। पिछक होए आए तेह द्वारे दोंद योद मांग्यो सो विचारे। ग्रंथाकार जी बयान करदे ने कि मंगते बन के फिर पंडतां दे रूप नू धारण करके उस जरासंध दे दरवाजे ते पहुंचे ने। दोंद योद मांग्यो सो विचारे, विचार करन तों बाद फिर जरासंध नू द्वंद युद्ध करन दे वास्ते वंगारिया। द्वंद युद्ध उस युद्ध नू आख्या जांदा है जेडे सिर्फ दो ही लड़दे ने, तीसरा उन्हां दे विच दाखल नहीं हो सकदा। जरासंध रिस धर तब कहा कपटी कृष्ण छली तुम महा। दूजे पासे जेड़ा जरासंध सी उन्हें भी पछाण लिया भगवान कृष्ण जी नू। उसने फिर गुस्से नू धारण करके आख्या भगवान कृष्ण नू के तू कृष्ण बड़ा कपटी है, तू बहुत बड़ा छली है। हार जंग मुझ ते तुम पागे तुम सो लरत लाज अब लागे। तीन खलोते सन सामने, उन्हां तिन्हां दे विचों जरासंध ने एक ਨਾਲ ਦਾ ਚੁਣ ਕੇ ਉਹਦੇ ਨਾਲ ਜੰਗ ਲੜਨਾ ਸੀ। ਤੇ ਫਿਰ ਜਰਾਸੰਦ ਕਹਿਣ ਲੱਗਾ ਕਿ ਹੇ ਕ੍ਰਿਸ਼ਨ, ਬੜੀ ਵਾਰੀ ਮੇਰੇ ਨਾਲ ਜੰਗ ਲੜਕੇ ਤੇ ਡਰਦਾ ਮਾਰਾ ਤੂੰ ਮੈਦਾਨੇ ਜੰਗ ਨੂੰ ਛੱਡ ਕੇ ਦੌੜਿਆ, ਇਸ ਕਰਕੇ ਜੇਕਰ ਤੇਰੇ ਨਾਲ ਜਰਾਸੰਧ ਕਹਿੰਦਾ ਕਿ ਮੈਂ ਲੜਾਂਗਾ ਤੇ ਮੈਨੂੰ ਬੜੀ ਲਾਜ ਆਉਂਦੀ ਹੈ, ਮੈਨੂੰ ਆਪਣੇ ਆਪ ਦੇ ਉੱਤੇ ਜਿਹੜੀ ਲੱਜਿਆ ਹੈ ਉਹ ਆਉਂਦੀ। ਅਰਜਨੇਹ ਕਲੀਵ ਕਹਾਇਓ ਬਾਣ ਵਿਦਿਆ ਨਿਪੁੰਨ ਮਹਾਇਓ। ਫਿਰ ਜਰਾਸੰਧ ਕਹਿੰਦਾ ਇਹ ਜਿਹੜਾ ਅਰਜਨ ਹੈ ਇਹ ਵੀ ਖੁਸਰਾ ਬਣ ਕੇ ਰਿਹਾ ਸੀ, ਇਸ ਕਰਕੇ ਇਹਦੇ ਨਾਲ ਵੀ ਮੈਂ ਨਹੀਂ ਲੜ ਸਕਦਾ, ਭਾਵੇਂ ਕਿ ਐਸਾ ਵੀ ਮੰਨਿਆ ਗਿਆ ਹੈ ਕਿ ਅਰਜਨ ਤਨਿਸ਼ ਬਾਣ ਦੇ ਵਿੱਚ ਬੜਾ ਪ੍ਰਮੁੱਖ ਹੈ। ਪੈ ਬਲ ਨਹੀਂ ਮੋ ਸਮੇ ਸਮਾਹੀ ਲਗੂ ਬਲੀ ਸੋ ਹਮ ਨਾ ਲਰਾਹੀ। ਜਰਾਸੰਧ ਕਹਿੰਦਾ ਕਿ ਭਾਵੇਂ ਕਿੰਨਾ ਵੀ ਤਨਿਸ਼ ਵਿਦਿਆ ਦੇ ਵਿੱਚ ਇਹ ਅਰਜਨ ਨਿਪੁੰਨ ਹੈ ਪਰ ਮੈਂ ਇਹਦੇ ਨਾਲ ਵੀ ਨਹੀਂ ਲੜਾਂਗਾ ਕਿਉਂਕਿ ਇਹ ਜਿਹੜਾ ਅਰਜਨ ਹੈ ਇਹ ਵੀ ਮੇਰੀ ਟੱਕਰ ਦਾ ਨਹੀਂ ਹੈ, ਇਹ ਵੀ ਮੇਰੀ ਬਰਾਬਰੀ ਦਾ ਨਹੀਂ ਹੈ। ਲਘੂ ਬਲੀ ਸੋ ਹਮ ਨਾ ਲਰਾਹੀ, ਭਾਵ ਕੇ ਜੇਕਰ ਛੋਟੇ ਦੇ ਨਾਲ ਵੱਡਾ ਲੜਦਾ, ਕਮਜ਼ੋਰ ਦੇ ਨਾਲ ਬਲੀ ਲੜਦਾ, ਉਹ ਮੇਰੀ ਆਦਤ ਨਹੀਂ। ਮਾਮੀਏ ਕਲ ਸੋ ਕਹਿ ਤੁਮ ਤੀਨੋ ਲਾਰੋ ਗਦਾ ਗਹਿ ਕੈਰਸ ਪੀਨੋ। ਭੀਮ ਦੀ ਗੱਲ ਛੱਡਣ ਤੋਂ ਇਲਾਵਾ ਕਹਿੰਦਾ ਕਿ ਜੇਕਰ ਤੁਸੀਂ ਤਿੰਨੇ ਹੀ ਇਕੱਲੇ ਮੇਰੇ ਨਾਲ ਲੜੋ ਤਾਂ ਵੀ ਫਿਰ ਕੁਝ ਗੱਲ ਫੱਬਦੀ ਹੈ, ਤੁਸੀਂ ਤਿੰਨੇ ਹੀ ਮੇਰੇ ਨਾਲ ਇਕੱਠੇ ਲੜ ਸਕਦੇ। ਕਹਿ ਇਹ ਭੀਮ ਏਕ ਲੋ ਲਰੈ ਔਰ ਨ ਮਮ ਆਗੇ ਕੋ ਯਰੈ। ਇਸ ਤੋਂ ਬਾਅਦ ਜਰਾਸੰਧ ਕਹਿੰਦਾ ਕਿ ਤੁਸੀਂ ਵੰਗਾਰਿਆ ਹੈ ਦਵੰਦ ਯੁੱਧ ਦੇ ਵਾਸਤੇ, ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਬੇਨਤੀ ਕਰ ਚੁੱਕਾ ਕਿ ਦਵੰਦ ਯੁੱਧ ਉਹ ਹੁੰਦਾ ਜਿਹਦੇ ਵਿੱਚ ਸਿਰਫ ਦੋ ਲੜਦੇ ਨੇ, ਇਸ ਕਰਕੇ ਇੱਕ ਪਾਸੇ ਤਿੰਨ ਹੋਣ, ਇੱਕ ਪਾਸੇ ਜਰਾਸੰਧ ਇਕੱਲਾ ਹੋਵੇ, ਇਹ ਦਵੰਦ ਯੁੱਧ ਨਹੀਂ ਹੋਵੇਗਾ। ਫਿਰ ਜਰਾਸੰਧ ਨੇ ਆਖਿਆ ਕਿ ਦਵੰਦ ਯੁੱਧ ਦੇ ਵਾਸਤੇ ਫਿਰ ਇਹ ਜਿਹੜਾ ਤੀਸਰਾ ਤੁਹਾਡਾ ਸਾਥੀ ਹੈ, ਭਾਵ ਕਿ ਜਿਹੜਾ ਭੀਮ ਹੈ, ਇਹ ਮੇਰੇ ਨਾਲ ਲੜ ਸਕਦਾ ਹੈ ਔਰ ਨਾ ਆਗਿਆ ਕੋ ਹਰੈ, ਹੋਰ ਤੇ ਮੇਰੇ ਸਾਹਮਣੇ ਥੋੜਾ ਚਿਰ ਵੀ ਨਹੀਂ ਟਿਕ ਸਕੇਗਾ। ਮੈਨੂੰ ਲੱਗਦਾ ਇਹਦੇ ਸਰੀਰ ਦੇ ਵੱਲ ਦੇਖ ਕੇ ਕਿ ਕੁਝ ਚਿਰ ਮੇਰੇ ਸਾਹਮਣੇ ਇਹ ਠਹਿਰ ਸਕਦਾ। ਦੋਹੋਂ ਲੜਨ ਕੀ ਭਈ ਤਿਆਰੀ ਕ੍ਰਿਸ਼ਨ ਭੀਮ ਪ੍ਰਤਿਬਾਤ ਸਿਖਾਰੀ। ਦੋਵਾਂ ਦੇ ਲੜਨ ਦੀ ਜਦੋਂ ਪੂਰੀ ਤਿਆਰੀ ਹੋ ਗਈ ਉਸ ਵੇਲੇ ਵੱਖਰਾ ਲਿਜਾ ਕੇ ਫਿਰ ਭੀਮ ਸੈਨ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਇਸ ਪ੍ਰਕਾਰ ਦੀ ਸਿੱਖਿਆ ਦਿੱਤੀ। ਔਰ ਕਿਸੇ ਬਿਦ ਨਹੀਂ ਇਹ ਹਾਰ ਹੈ ਤਨ ਬੱਜਰ ਕਾਇਸ ਸਾਰੇ। ਭਗਵਾਨ ਕ੍ਰਿਸ਼ਨ ਜੀ ਨੇ ਭੀਮ ਨੂੰ ਆਖਿਆ ਕਿ ਇਸ ਜਰਾਸੰਧ ਦਾ ਸਾਰਾ ਜਿਹੜਾ ਸਰੀਰ ਹੈ ਉਹ ਬੱਜਰ ਦਾ ਬਣਿਆ ਹੋਇਆ, ਇਸ ਕਰਕੇ ਹੋਰ ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਇਸ ਜਰਾਸੰਧ ਨੂੰ ਕੋਈ ਹਰਾ ਸਕੇ। ਜਰਾ ਰਾਖਸ਼ੀ ਦੋ ਖੰਡ ਜੋਰੇ ਚੀਰ ਦੇਹੋ ਫਰ ਲਾਤ ਸਜੋਰੇ। ਇਸ ਜਰਾਸੰਧ ਦੇ ਮਾਰਨ ਦਾ ਇੱਕੋ ਤਰੀਕਾ ਹੈ ਕਿ ਜਰਾ ਨਾਮ ਦੀ ਰਾਕਸ਼ਣੀ ਨੇ ਇਸ ਦੇ ਦੋ ਖੰਡ ਦੋ ਟੁਕੜੇ ਜੋੜੇ ਨੇ, ਦੋ ਟੁਕੜਿਆਂ ਦੇ ਜੋੜ ਦੇ ਨਾਲ ਜਰਾਸੰਧ ਦਾ ਸਰੀਰ ਬਣਿਆ। ਚੀਰ ਦੇਹੋ ਫਰ ਲਾਤ ਸਜੋਰੇ, ਤੂੰ ਐਸਾ ਕੰਮ ਕਰਨਾ ਕਿ ਲੱਤ ਫੜ ਕੇ ਤੇ ਜ਼ੋਰ ਦੇ ਨਾਲ ਅੱਧੋ ਅੱਧ ਜਰਾਸੰਧ ਨੂੰ ਚੀਰ ਦੇਣਾ। ਕਿ ਜਰਾ ਸੰਧ ਉਤ ਨਿਜ ਸੁਤ ਤਾਈ ਰਾਜ ਤਿਲਕ ਦਿਨੋ ਮੁਦ ਪਾਈ। ਇਸ ਤੋਂ ਪਹਿਲਾਂ ਕਿ ਜਰਾ ਸੰਧ ਦਵੰਦ ਯੁੱਧ ਲੜਦਾ ਭੀਮ ਸੈਨ ਦੇ ਨਾਲ, ਉਹਨੇ अपने पुत्र नु अपना जड़ा राज सिंघासन सी ओ दे दिता, पाप के खुशी नु तारण करके राज गद्दी दे उते बैठा दिता, क्योंकि युद्ध दा परिणाम कुछ भी हो सकदा है, जरा संद जित भी सकदा है ते जरा संद हार भी सकदा है। हार दा मतलब है कि मौत, जां भीम सैन दी मौत होवेगी या फिर जरा संद दी मौत होवेगी। इस करके उन्ने अपना जड़ा राज से अपने पुत्र नु दे दिता। केसन को बंद जूड़ा पगिया, पहर जांगिया लरने लगिया। जरा संद ने अपने केसा नु इकट्ठा करके सिर दे उते जूड़ा कीता, फिर घुट के उपर दी पग बनी ते जांगिया पहन के फिर भीम सैन दे नाल युद्ध लड़न लगा। बीच अखारे दो पिरे, गज महखन सांडन ज्यो टिरे। ग्रंथाकार ज्ञानी ज्ञान सिंह जी बयान करदे ने कि रण दे जंग दे अखाड़े दे विच दोवें लड़ रहे ने। ग्रंथाकार जी बयान करदे ने इस तरह लगदा कि जिवें दो मत्ते हुए हाथी एक दूजे दे नाल लड़ रहे होण, या फिर कवि जी प्रमाण देंदे ने इस तरह लगदा कि दो बलकारी संडे एक दूजे दे नाल जुटे होण, या फिर कवि जी तीसरा प्रमाण देंदे ने कि जिवें दो साण भिड़ रहे होण। इस प्रकार दे नाल जरा संद ते भीम सैन लड़दे। कभी भीम को भूपत के ले, कभी भीम भूपत को ठेले। कदे कदे जड़ा भीम सैन है वो जरा संत नु तक के थले कर देंदा, ते कदे कदे जड़ा वो राजा है जरा संत वो फिर भीम सैन नु थले करदा। इस प्रकार दे नाल थले उते वो हो रहे ने। मुस्टन के परिहार जो करे, मनो लोहार लोह मिल करे। दोवें कवि जी बयान करदे ने एक दूजे दे उते मुक्कियां दा जोरदार प्रहार कर रहे ने। कवि जी प्रमाण देंदे ने इस तरह दियां आवाजां आउंदियां ने कि जिवें जेड़े लोहार ने ओ लोहे दे उते जोर जोर दे नाल सट्टां मार रहे हों। लकर मुंडन गज लजाव, महामेघ जो रिसगर जावे। ग्रंथाकार जी प्रमाण देंदे ने कि सिरां दे नाल टक्करां मार के हाथियों नूं भी शर्मिंदा करदे ने, इन्ने जोर दे नाल सिरां नूं भिड़ाउंदे ने। महामेघ ज्यो रिसगर जावे, फिर जोर दे नाल दोवें इस तरह गजदे ने कि जिवें बहुत जोरदार आवाज दे नाल बदल दी आवाज होवे। पेख सुपट हजारों खरे, रानी पेख चरोखण फिरे। हजारां जेड़े सूरवीर ने आले दुआले खलो के इन्हां दे द्वंद युद्ध नूं देख रहे ने। जिहड़ियां राणियां ने कवि जी बयान करदे ने ओह चरोखियां दे विचों अटारियां दे विचों झाती मार के वेख रहियां। दोए पहर प्यान कयात लारे, बाल तारे अंग प्रहारन करे। ग्रंथाकार ज्ञानी ज्ञान सिंह जी बयान करदे ने के दो पैरां तक भयानक तरीके दे नाल दोवें लड़दे रहने। बल तारे अंग प्रहारण करे, बल दे नाल ताकत दे नाल एक दूजे दे अंगां दे उते बहुते वड्डे वड्डे उन्हां ने प्रहार कीते। थकत पाए श्रम कर जोग पारा, लटत भीम को चटत इशारा। ग्रंथाकार जी बयान करदे ने कि जंग लड़दियां लड़दियां जदों बहुत ही ज्यादा थक गए, जतन करके बड़ा थक गए ने, पाव के एक दूजे तो हारदे नहीं हन, फिर उस वेले फिर जेड़ा भीम चंद जेड़ा भीम सैन सी ओनू इशारा कीता भगवान कृष्ण जी ने। दयो कृष्ण दातन निज फारी, ਪੇਖ ਭੀਮ ਸਮਝੋ ਮਤ ਪਾਰੀ। ਇੱਕ ਤਿਨਕੇ ਨੂੰ ਲੈ ਕੇ, ਇੱਕ ਤੀਲੇ ਨੂੰ ਲੈ ਕੇ ਤੇ ਭਗਵਾਨ ਕ੍ਰਿਸ਼ਨ ਜੀ ਨੇ ਵਿੱਚੋਂ ਦੋ ਚੀਰ ਕਰਕੇ ਉਹਨੂੰ ਸੁੱਟ ਦਿੱਤਾ, ਭਾਵ ਕੇ ਭੀਮ ਚੰਦ ਨੂੰ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਮੈਂ ਤੀਲੇ ਨੂੰ ਦੋ ਟੋਟੇ ਕਰਕੇ ਪਾੜ ਕੇ ਸੁੱਟ ਦਿੱਤਾ, ਇਸੇ ਪ੍ਰਕਾਰ ਦੇ ਨਾਲ ਤੂੰ ਇਸ ਜਰਾ ਸੰਦ ਦੀ ਹਾਲਤ ਕਰਨੀ। ਇਸ ਤੋਂ ਇਲਾਵਾ ਯੁੱਧ ਲੜਨ ਤੋਂ ਪਹਿਲਾਂ ਵੀ ਇਹ ਭੇਦ ਭੀਮ ਸੈਨ ਨੂੰ ਆਖਿਆ ਸੀ ਭਗਵਾਨ ਜੀ ਨੇ, ਹੁਣ ਇਸੇ ਪ੍ਰਕਾਰ ਦੇ ਨਾਲ ਇਸ਼ਾਰਾ ਕੀਤਾ। ਇਸ਼ਾਰੇ ਨੂੰ ਭੀਮ ਸਮਝ ਗਿਆ। ਅਤ ਬਲ ਕੇ ਤਕੇਲ ਨਿਪ ਗੇਰਾ, ਓਜ ਸੰਭਾਰ ਸਕੋਪ ਬਦੇਰਾ। ਬਹੁਤੇ ਬਲ ਨੂੰ ਧਾਰਨ ਕਰਕੇ ਫਿਰ ਜ਼ੋਰਦਾਰ ਇੱਕ ਧੱਕਾ ਭੀਮ ਸੈਨ ਨੇ ਮਾਰਿਆ ਤੇ ਜਰਾ ਸੰਦ ਨੂੰ ਥੱਲੇ ਡਿੱਗ ਦਿੱਤਾ। ਓਜ ਸੰਭਾਰ ਸਕੋਪ ਬਦੇਰਾ, ਫਿਰ ਆਪਣੇ ਓਜ ਨੂੰ ਬਲ ਨੂੰ ਪੂਰੇ ਪ੍ਰਕਾਰ ਦੇ ਨਾਲ ਸੰਭਾਲ ਕੇ ਤੇ ਗੁੱਸੇ ਨੂੰ ਵਧੇਰੇ ਧਾਰਨ ਕੀਤਾ। ਏਕ ਲਾਤ ਪਗ ਤਾਰੇ ਦਬਾਈ, ਖਿੱਚੀ ਦੁਤੀ ਉਪਰ ਬਲ ਲਾਈ। ਇੱਕ ਲੱਤ ਦੇ ਉੱਤੇ ਪੈਰ ਰੱਖ ਕੇ ਉਹਨੂੰ ਥੱਲੇ ਦੱਬਿਆ ਤੇ ਜ਼ੋਰ ਦੇ ਨਾਲ ਦੂਜੀ ਲੱਤ ਤੋਂ ਫੜ ਕੇ ਜਰਾ ਸੰਦ ਨੂੰ ਉੱਪਰ ਜ਼ੋਰ ਲਾ ਕੇ ਭੀਮ ਨੇ ਖਿੱਚਿਆ। ਚੀਰ ਫਰਦ ਦੋ ਕਰ ਧਰ ਡਾਰਿਓ, ਜੈ ਜੈ ਸ਼ਬਦ ਕ੍ਰਿਸ਼ਨ ਉਚਾਰਿਓ। ਇਸੇ ਪ੍ਰਕਾਰ ਦੇ ਨਾਲ ਅੱਧੋ ਅੱਧ ਜਰਾ ਸੰਦ ਦੇ ਸਰੀਰ ਨੂੰ ਚੀਰ ਦਿੱਤਾ, ਥੱਲੇ ਜਦੋਂ ਜ਼ਮੀਨ ਤੇ ਸੁੱਟ ਦਿੱਤਾ, ਭਗਵਾਨ ਕ੍ਰਿਸ਼ਨ ਜੀ ਨੇ ਫਿਰ ਜੈ ਜੈ ਦੇ ਸ਼ਬਦ ਨੂੰ ਗੂੰਜਾਇਆ। ਜਰਾ ਸੰਦ ਕੇ ਸੁਤ ਸਹਿਦੇਵ, ਜਾਣ ਕ੍ਰਿਸ਼ਨ ਕੋ ਸਮਰਥ ਦੇਵੈ। ਜਦੋਂ ਜਰਾ ਸੰਦ ਦੀ ਮੌਤ ਹੋ ਗਈ ਤੇ ਜਿਹੜਾ ਜਰਾ ਸੰਦ ਦਾ ਪੁੱਤਰ ਸੀ ਜਿਹਦਾ ਨਾਮ ਸਹਿਦੇਵ ਸੀ, ਉਹਨੇ ਭਗਵਾਨ ਕ੍ਰਿਸ਼ਨ ਜੀ ਨੂੰ ਸਮਰੱਥ ਜਾਣਿਆ। ਗਹੇ ਚਰਨ ਨਿਜ ਬੈਰ ਬਿਸਾਰਿਓ, ਤੀਨੋ ਕੋ ਬਹੁਦਾ ਸਤਕਾਰਿਓ। ਜਰਾ ਸੰਦ ਦੇ ਪੁੱਤਰ ਸਹਿਦੇਵ ਨੇ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਨੂੰ ਫੜਿਆ, ਪੂਰਾ ਜਿਹੜਾ ਵੈਰ ਸੀ ਉਹਨੂੰ ਭੁਲਾ ਦਿੱਤਾ, ਫਿਰ ਇਹਨਾਂ ਤਿੰਨਾਂ ਦੀ ਭਗਵਾਨ ਕ੍ਰਿਸ਼ਨ ਦੀ, ਅਰਜਨ ਦੀ ਤੇ ਭੀਮ ਸੈਨ ਦੀ ਬਹੁਤ ਜ਼ਿਆਦਾ ਸੇਵਾ ਕੀਤੀ, ਉਹਨਾਂ ਦਾ ਵੱਡਾ ਸਤਿਕਾਰ ਕੀਤਾ। ਪੁੰਨ ਜਬ ਕੌਰਵ ਪਾਂਡਵ ਲਰੇ, ਪੈਰ ਵਿਅਦਕ ਪਰੇ ਪਵਾਰੇ ਪਰੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਇਸ ਤੋਂ ਬਾਅਦ ਸਮਾਂ ਲੰਘਣ ਦੇ ਉੱਤੇ ਜਦੋਂ ਕੌਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ, ਜਿਹਨੂੰ ਮਹਾਭਾਰਤ ਦਾ ਯੁੱਧ ਆਖਿਆ ਜਾਂਦਾ, ਜਦੋਂ ਕਵੀ ਜੀ ਬਿਆਨ ਕਰਦੇ ਨੇ ਕਿ ਬੜੇ ਵੱਡੇ ਵੱਡੇ ਭਿਆਨਕ ਪਵਾੜੇ ਪਏ ਤੇ ਜਦੋਂ ਜੰਗ ਵੱਡਾ ਲੜਿਆ ਗਿਆ। ਸੋ ਹੈ ਅਰਜਨ ਦਿਸ ਤੇ ਲਰਾ, ਬਹੁ ਯਰੀ ਮਾਰ ਆਪ ਥੋ ਮਰਾ। ਰਣਭੂਮੀ ਦੇ ਵਿੱਚ ਮਹਾਭਾਰਤ ਦੇ ਜੰਗ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਜਰਾ ਸੰਦ ਦਾ ਪੁੱਤਰ ਜਿਹਦਾ ਨਾਮ ਸਹਿਦੇਵ ਸੀ, ਉਹ ਪਾਂਡਵਾਂ ਵਾਲੇ ਪਾਸਿਓਂ ਹੋ ਕੇ ਕੌਰਵਾਂ ਦੇ ਨਾਲ ਲੜਿਆ, ਬਹੁਤੇ ਸਾਰੇ ਵੈਰੀਆਂ ਨੂੰ ਮਾਰਦਾ ਮਾਰਦਾ ਉਹ ਰਣਭੂਮੀ ਦੇ ਵਿੱਚ ਸ਼ਹੀਦ ਹੋਇਆ ਸੀ। ਪੁੰਨ ਪਟਨੇ ਆਪੂ ਸੱਸ ਰਾਜਾ, ਪਾਇਓ ਬਲੀ ਕੀਨੋ ਬੜ ਕਾਜਾ। ਉਸ ਤੋਂ ਬਾਅਦ ਇਸੇ ਹੀ ਪਟਨੇ ਦੇ ਵਿੱਚ ਇੱਕ ਆਪੂ ਚੰਦ ਨਾਮ ਦਾ ਅੱਗੋਂ ਰਾਜਾ ਬਣਿਆ, ਜਿਹੜਾ ਬੜਾ ਬਲੀ ਸੀ, ਜਿੰਨੇ ਵੱਡਾ ਲੰਮਾ ਸਮਾਂ ਰਾਜ ਕੀਤਾ। ਮੁਲਕ ਚੀਨ ਲੋ ਤੇ ਬੜ ਜੀਤੇ, ਬੋਧਨ ਕੀਨੋ ਰਾਜ ਯਪੀਤੇ। ਹੁਣ ਇਹ ਸਾਰੀ ਜਿਹੜੀ ਵਾਰਤਾ ਹੈ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਮੁਲਕਾਂ ਨੂੰ ਉਸ ਰਾਜੇ ਆਪੂ ਨੇ ਜਿੱਤਿਆ। ਬੋਧਨ ਕੀਨੋ ਰਾਜ ਅਪੀਤੇ, ਨਿਡਰ ਹੋ ਕੇ ਨਿਧੜਕ ਹੋ ਕੇ ਉਸ ਨੇ ਫਿਰ ਲੰਮਾ ਸਮਾਂ ਇਸ ਪਟਨੇ ਦੇ ਉੱਤੇ ਰਾਜ ਕੀਤਾ। पटने की गाथा गुरु या वेद दई सुनाए, टाके में जो गुर गए कथा सुनो अब साए। ग्रंथाकार ज्ञानी ज्ञान सिंह जी बयान कर देने के पटने नगर दी सारी जड़ी वार्ता सी, सारी जड़ी गाथा सी, सतगुरु तेग बहादुर सच्चे पातशाह जी ने सुनाई। कवि जी बयान कर देने के ढाके दे विच सतगुरु तेग बहादुर सच्चे पातशाह जी किवें पहुंचे, हुण ओ जड़ी कथा है मैं तुहानू अगे सुनाउंदा। अकबर शहनशाह जब पयो हिंदुस्तान सर्ब अपनयो। ग्रंथाकार जी बयान कर देने के वार्ता उदों दी है जदों बादशाह अकबर हिंदुस्तान दा बादशाह बनया, हिंदुस्तान सर्ब अपनायो, पूरे दे पूरे हिंदुस्तान दे उते अकबर बादशाह जदों काबज हो गए। हो तो जोधपुर पाते अत सूरा तीर योदार वीर बड पूरा। जोधपुर रियासत दा जेड़ा सूरमा सी, जेड़ा राजा बहुत उदार ते बहुत वड्डा तीरज वाला सी, जेड़ा के वड्डा सूरमा भी सी ते प्रण दा पूरा सी। अकबर चाहे ताहे किया हाने जो राजपूत न को जाने। वो राजपूत राजा सी, उसनु अकबर मारना चाहुंदा सी कि उदी किसे प्रकार दे नाल हानि हो जावे, पाप के उनु मार दिता जावे। ऐसा नहीं है कि वो राजपूत राजा बादशाह दे अधिकार दे विच नहीं सी, ये सारे जड़े राजे ने, क्योंकि पिछे कवि जी ऐसा बयान कर चुके ने कि पूरे हिंदुस्तान दे उते राज सी, राजपूतां राजां दे उते भी राज सी, पर फिर भी अकबर नूं इह खतरा सी कि कदे ना कदे इह मैनूं हानि राजा पहुंचा सकदा। था अफगान देश तावे आकी मान सिंह ते छड़ी ना बाकी। उस राजे दा नाम सी मान सिंह, जेड़े जेड़े कुछ इलाके अजे जितने बाकी रहिंदे सन उन्हां नूं जितन दे वास्ते अकबर ने मान सिंह नूं आख्या। अफगान जेड़ा इलाका है उस वेले आकी सी। काठ मूल तलवार गहाई गजनी बलख बुखारो ताई। कवि जी बयान कर देने के गजनी बलख बुखारा इन्हां सारिया इलाकां दे उत्ते जिन्ने भी काबज सन उन्हां सारिया नूं लकड़ दियां तलवारां फड़ा दित्तियां। कहण दा भाव है कि मान सिंह ने जित लिया उन्हां सारिया। यार कंद त्रिबिष्टम जाई निज दोही सब ठौर फिराई। यार कंद शहर तो तिब्बत देश दे तक जाके राजे मान सिंह ने अपनी दुहाई फेरी, पाव के अपनी बहादुरी दा डंका बजाया। मान तलाई रची तहाई मान सरोवर जो कह लाई। उस जगह दे उते अपने नाम दे उते मान तलाई राजे मान सिंह ने बनाई जिन्नू के मान सरोवर क्या जान लगा। ज्यों ज्यों देश जीत वे आयो त्यों त्यों अकबर डरे महायो। ग्रंथाकार जी बयान कर देने के जिमे जिमे इलाकियां नू जितदा गया राजा मान सिंह तिमे तिमे जेड़ा बादशाह अकबर से ओदे तो डर खान लगा। हो तो मवास देश या सामू तिस दिस उसका लायो लामू। हुण बादशाह अकबर सोचदा सी कि ओ केड़ा तरीका होवे कि इस नूं मरवा दिता जावे जेड़ा इन्ना ज्यादा वड्डा फैलदा जा रहा, आखिरकार मेरे राज दे वास्ते खतरा बनेगा। उसने फिर असाम दा जेड़ा इलाका सी जेड़ा कि अजे आकी सी जेड़ा जित्या नहीं सी गया उस युद्ध लड़न दे वास्ते राजे मान सिंह नूं हुक्म कीता। थे उमराव जित कताब शाही ਸਭ ਤੇ ਜ਼ਿਆਦੇ ਇੱਜ਼ਤ ਤਾਹੀ। ਜਿੰਨੇ ਵੀ ਅਕਬਰ ਬਾਦਸ਼ਾਹ ਦੇ ਵੱਡੇ ਵੱਡੇ ਉਮਰਾਵ ਜਰਨੈਲ ਸਨ, ਉਹਨਾਂ ਸਾਰਿਆਂ ਤੋਂ ਜਿਹੜੀ ਜ਼ਿਆਦਾ ਇੱਜ਼ਤ ਹੈ ਰਾਜੇ ਮਾਨ ਸਿੰਘ ਨੂੰ ਮਿਲਦੀ ਸੀ। ਬੜ ਸਤਿਕਾਰ ਬੜਾਈ ਕਥ ਕੈ ਪਠਿਓ ਅਸਾਮ ਓਰੀਓ ਮਥ ਕੈ। ਰਾਜੇ ਬਾਦਸ਼ਾਹ ਨੇ ਵੱਡਾ ਸਤਿਕਾਰ ਕੀਤਾ ਮਾਨ ਸਿੰਘ ਦਾ, ਉਹਦੀ ਵਡਿਆਈ ਬਹੁਤੀ ਜ਼ਿਆਦਾ ਬਿਆਨ ਕਰਕੇ ਆਖਿਆ, ਅਸਾਮ ਦਾ ਜਿਹੜਾ ਇਲਾਕਾ ਹੈ ਅਜੇ ਤੱਕ ਕਿਸੇ ਤੋਂ ਜਿੱਤਿਆ ਨਹੀਂ ਗਿਆ। ਰਾਜੇ ਮਾਨ ਸਿੰਘ ਨੂੰ ਅਕਬਰ ਕਹਿੰਦਾ ਕਿ ਮੈਨੂੰ ਇਹ ਤੇਰੇ ਤੇ ਫਖਰ ਹੈ ਕਿ ਤੂੰ ਹੀ ਇੱਕ ਐਸਾ ਹੈ ਮੇਰੇ ਕੋਲ ਜਿਹੜਾ ਕਿ ਅਸਾਮ ਦੇ ਇਲਾਕੇ ਨੂੰ ਫਤਿਹ ਕਰ ਸਕਦਾ। ਇਸ ਤਰ੍ਹਾਂ ਦੀ ਗੱਲ ਮਾਨ ਸਿੰਘ ਨੂੰ ਅਕਬਰ ਨੇ ਆਖੀ। ਲਾਰ ਕਰ ਇਹ ਨਹੀਂ ਕਿਸ ਤੇ ਹਾਰ ਜਾਦੂ ਸਹਿ ਵਹਿ ਇਸ ਕੋ ਮਰ। ਮਨ ਦੇ ਵਿੱਚ ਬਾਦਸ਼ਾਹ ਅਕਬਰ ਨੇ ਐਸਾ ਸੋਚਿਆ ਸੀ ਕਿ ਲੜਕੇ ਤੇ ਕਿਸੇ ਦੇ ਨਾਲ ਇਹ ਹਾਰ ਨਹੀਂ ਸਕਦਾ, ਭਾਵ ਕਿ ਹਰ ਇੱਕ ਜਗ੍ਹਾ ਦੇ ਉੱਤੇ ਜਾਂਦਾ ਜਿੱਤ ਦੀ ਪ੍ਰਾਪਤੀ ਕਰਕੇ ਵਾਪਸ ਮੁੜਦਾ, ਪਰ ਜਾਦੂ ਸਹਿਬ ਹੈ ਇਸ ਕੋ ਮਾਰ ਹੈ। ਅਸਾਮ ਦੇ ਵਿੱਚ ਬੜਾ ਜਾਦੂ ਹੈ, ਉਹ ਟੂਣੇ ਟਾਮਣ ਬੜੇ ਕਰਦੇ ਨੇ, ਇਸ ਕਰਕੇ ਜਾਦੂ ਤੋਂ ਇਹ ਬਚ ਨਹੀਂ ਸਕੇਗਾ, ਜਾਦੂ ਦੇ ਨਾਲ ਅਸਾਮ ਦੇ ਲੋਕ ਇਹਨੂੰ ਮਾਰ ਦੇਣ। ਜਾਏ ਮਾਨ ਸਿੰਘ ਤੈਹ ਬੜ ਲਰਾ ਦੇਸ ਅਸਾਮ ਅਦਕ ਸਰ ਕਰਾ। ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਰਾਜਾ ਮਾਨ ਸਿੰਘ ਅਸਾਮ ਪਹੁੰਚਿਆ, ਅਸਾਮ ਦੇ ਰਾਜੇ ਦੇ ਨਾਲ ਜਾ ਕੇ ਜੰਗ ਲੜਿਆ। ਅਦਕ ਸਰ ਕਰਾ, ਭਾਵ ਕੇ ਬਹੁਤਾ ਸਾਰਾ ਉਸ ਇਲਾਕੇ ਨੂੰ ਫਤਿਹ ਕਰ ਲਏ। ਤਬ ਅਸਾਮ ਕੇ ਰਾਜੇ ਖਿਜ ਕੈ ਜਾਦੂ ਕੀ ਪੁਤਲੀ ਸੁੱਠ ਭਿਜ ਕੈ। ਕਰੀਬ ਕਰੀਬ ਆਪਣਾ ਅਧਿਕਾਰ ਅਸਾਮ ਦੇ ਉੱਤੇ ਰਾਜੇ ਮਾਨ ਸਿੰਘ ਨੇ ਜਮਾ ਲਿਆ ਸੀ। ਆਖਰਕਾਰ ਜਿਹੜਾ ਅਸਾਮ ਦਾ ਰਾਜਾ ਸੀ ਉਹਨੂੰ ਬੜੀ ਖਿਜ ਆਈ, ਉਹਨੇ ਫਿਰ ਬੜੀ ਅਧੀਨਗੀ ਨੂੰ ਧਾਰਨ ਕਰਕੇ ਰਾਜੇ ਮਾਨ ਸਿੰਘ ਨੂੰ ਆਖਿਆ ਕਿ ਮੈਂ ਆਪਣੀ ਹਾਰ ਪ੍ਰਵਾਨ ਕਰਦਾ ਹਾਂ। ਹਾਰ ਨੂੰ ਪ੍ਰਵਾਨ ਕਰਕੇ ਉਹਨੇ ਫਿਰ ਇੱਕ ਜਾਦੂ ਦੀ ਬਣੀ ਹੋਈ ਜਿਹੜੀ ਪੁਤਲੀ ਸੀ ਉਹ ਸੁੰਦਰ ਭੇਜੀ ਮਾਨ ਸਿੰਘ ਦੇ ਵੱਲ। ਮਾਨ ਸਿੰਘ ਉਸ ਕੋ ਜਬ ਪਰਸਾ ਜਾਦੂ ਚੱਲਿਓ ਤਾਂ ਪਰ ਸਰਸਾ। ਮਾਨ ਸਿੰਘ ਨੇ ਸਮਝਿਆ ਕਿ ਮੇਰੀ ਅਧੀਨਗੀ ਨੂੰ ਪ੍ਰਵਾਨ ਕਰ ਲਿਆ, ਉਹਨੇ ਆਪਣੀ ਹਾਰ ਮੰਨੀ ਹੈ, ਮੇਰੀ ਜਿੱਤ ਮੰਨੀ ਹੈ। ਇਤਪਾਰ ਨੂੰ ਧਾਰਨ ਕਰਕੇ ਜਿਹੜਾ ਤੋਹਫਾ ਭੇਜਿਆ ਸੀ ਜਾਦੂ ਦੀ ਪੁਤਲੀ, ਉਹਨੂੰ ਜਦੋਂ ਹੀ ਮਾਨ ਸਿੰਘ ਨੇ ਆਪਣੇ ਹੱਥ ਦਾ ਸਪਰਸ਼ ਕੀਤਾ ਉਹ ਜਾਦੂ ਵੱਡਾ ਜਿਹੜਾ ਸੀ ਉਹ ਚੱਲ ਗਿਆ ਫਿਰ ਪੂਰਾ ਰਾਜੇ ਮਾਨ ਸਿੰਘ ਦੇ ਉੱਤੇ। ਪਗਲਾ ਹੈ ਪਰ ਲੋਕ ਪਧਾਰਾ ਲਸ਼ਕਰ ਸ਼ਾਹੀ ਭਾਗਿਓ ਸਾਰਾ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਲੰਮੀ ਵਾਰਤਾ ਨੂੰ ਬਿਆਨ ਨਹੀਂ ਕਰਦਾ, ਆਖਰਕਾਰ ਉਸ ਜਾਦੂ ਦੇ ਕਾਰਨ ਦੇ ਕਰਕੇ ਰਾਜਾ ਮਾਨ ਸਿੰਘ ਪਾਗਲ ਹੋ ਗਿਆ। ਥੋੜੀ ਦੇਰ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਜਿਹੜਾ ਸ਼ਾਹੀ ਲਸ਼ਕਰ ਬਾਦਸ਼ਾਹ ਦਾ ਲੈ ਕੇ ਗਿਆ ਸੀ ਉਹ ਵੀ ਉੱਥੋਂ ਦੌੜ ਆਇਆ ਭੱਜ ਆਇਆ। ਪਾਤਸ਼ਾਹ ਕੀ ਬੜੀ ਅਨੀਤੀ ਨਿਜ ਹੀ ਸੋ ਕਰ ਹੈ ਵਿਪਰੀਤੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਜਿਹੜੇ ਬਾਦਸ਼ਾਹ ਹੁੰਦੇ ਨੇ ਉਹਨਾਂ ਦੀ ਬੜੀ ਅਨੀਤੀ ਹੁੰਦੀ ਹੈ, ਬੇਇਨਸਾਫੀ ਦੀ ਗੱਲ ਹੁੰਦੀ ਹੈ। ਨਿਜ ਹੀ ਸੋ ਕਰ ਹੈ ਵਿਪਰੀਤੀ, ਭਾਵ ਕਿ ਆਪਣਿਆਂ ਦੇ ਨਾਲ ਹੀ ਉਹ ਧੋਖਾ ਕਰਦੇ ਨੇ। ਜਹਾਂਗੀਰ ਯਾਰ ਸ਼ਾਹ ਜਹਾਨ ਕਈ ਬਾਰ ਦੇ ਸੈਨ ਮਹਾਨ। ਕਵੀ ਜੀ ਬਿਆਨ ਕਰਦੇ ਨੇ ਕਿ ਅਕਬਰ ਦਾ ਖਤਰਾ ਮੁੱਕ ਗਿਆ ਜਦੋਂ ਰਾਜੇ ਮਾਨ ਸਿੰਘ ਦੀ ਮੌਤ ਹੋ ਗਈ, ਸਮਾਂ ਲੰਘਦਾ ਗਿਆ। ਕਵੀ ਜੀ ਬਿਆਨ ਕਰਦੇ ਨੇ ਕਿ ਜਹਾਂਗੀਰ ਨੇ ਇਸ ਤੋਂ ਬਾਅਦ ਬਾਦਸ਼ਾਹ ਸ਼ਾਹਜਹਾਂ ਨੇ ਕਈ ਵਾਰੀ ਵੱਡੀ ਸੈਨਾ ਦੇ ਕੇ ਉਸ ਇਲਾਕੇ ਅਸਾਮ ਨੂੰ ਫਤਿਹ ਕਰਨ ਦਾ ਯਤਨ ਕੀਤਾ। ਵੱਡੇ ਵੱਡੇ ਉਮਰਾਵ ਬਹਾਦਰ ਪਠੇ ਅਸਾਮ ਫਤਿਹਤ ਸਾਦਰ। ਵੱਡੇ ਵੱਡੇ ਉਮਰਾਵ ਜਿਹੜੇ ਜਰਨੈਲ ਵੱਡੇ ਬਹਾਦਰ ਸਨ ਉਹਨਾਂ ਨੂੰ ਆਸਾਮ ਦੇ ਇਲਾਕੇ ਨੂੰ ਫਤਿਹ ਕਰਨ ਦੇ ਵਾਸਤੇ ਕੱਲਿਆ ਗਿਆ। ਪੈ ਵੈ ਹਾਰ ਹਾਰ ਸਭ ਆਏ ਮੁੱਲ ਕਰਿਓ ਆਕੀ ਤਿਸ ਪਾਏ। ਪਰ ਜਿਹਨੂੰ ਵੀ ਇਲਾਕਾ ਆਸਾਮ ਦਾ ਜਿੱਤਣ ਦੇ ਵਾਸਤੇ ਕੱਲਿਆ ਗਿਆ ਉਹ ਫਿਰ ਹਾਰ ਕੇ ਹੀ ਵਾਪਸ ਆਇਆ ਜਾਂ ਫਿਰ ਮਰ ਕੇ ਵਾਪਸ ਆਇਆ। ਮੁਲਕ ਰਹਿਓ ਆਕੀ ਤਿਸ ਪਾਏ, ਉਹ ਜਿਹੜਾ ਮੁਲਕ ਸੀ ਉਸੇ ਪ੍ਰਕਾਰ ਦੇ ਨਾਲ ਆਕੀ ਹੀ ਰਿਹਾ, ਮਵਾਸੀ ਹੀ ਰਿਹਾ। ਆਵ ਫਿਰ ਮਾਣ ਸਿੰਘ ਕਾ ਨਾਤੀ ਬਿਸ਼ਨ ਸਿੰਘ ਜਬ ਭਇਓ ਬਖੇਆਤੀ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਮਾਂ ਲੰਘਣ ਦੇ ਨਾਲ ਜਿਹੜਾ ਰਾਜੇ ਮਾਨ ਸਿੰਘ ਦਾ ਨਾਤੀ ਸੀ, ਜਿਹੜਾ ਉਹਦਾ ਪੋਤਰਾ ਸੀ, ਉਹ ਵੱਡਾ ਬਹਾਦਰ ਪ੍ਰਗਟ ਹੋਇਆ ਜਿਹਦਾ ਨਾਮ ਸੀ ਬਿਸ਼ਨ ਸਿੰਘ। ਸਭ ਰਾਜਪੂਤ ਤਾਹ ਕੀ ਮਾਨ ਵੀਰ ਉਦਾਰ ਗੰਭੀਰ ਮਹਾਨ। ਬਿਸ਼ਨ ਸਿੰਘ ਰਾਜੇ ਮਾਨ ਸਿੰਘ ਦਾ ਪੋਤਰਾ ਸੀ, ਜਿੰਨੇ ਵੀ ਰਾਜਪੂਤ ਰਾਜੇ ਸਨ ਉਹ ਸਾਰੇ ਉਹਦੇ ਅਧੀਨ ਚੱਲਦੇ ਸਨ। ਉਹ ਵੱਡਾ ਉਦਾਰ ਸੂਰਮਾ ਸੀ ਤੇ ਬਹੁਤ ਜ਼ਿਆਦਾ ਗੰਭੀਰ ਵੀ ਸੀ। ਪਿਖ ਪ੍ਰਤਾਪ ਨੌਰੰਗਾ ਡਰਾ ਮਨ ਮੇ ਪਾਪ ਥਾਪ ਉਨ ਤਾਰਾ। ਇਹਦੇ ਜ਼ਿਆਦਾ ਵੱਡੇ ਪ੍ਰਤਾਪ ਨੂੰ ਦੇਖ ਕੇ ਉਸ ਵੇਲੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਉਹ ਬਹੁਤ ਜ਼ਿਆਦਾ ਅਕਬਰ ਦੇ ਵਾਂਗ ਡਰ ਗਿਆ। ਮਨ ਮੇ ਪਾਪ ਥਾਪ ਉਨ ਤਰਾ, ਜਿਸ ਤਰ੍ਹਾਂ ਦੀ ਪਾਪ ਦੀ ਨੀਤੀ ਅਕਬਰ ਨੇ ਮਾਨ ਸਿੰਘ ਦੇ ਨਾਲ ਸੋਚੀ ਸੀ, ਇਸੇ ਪ੍ਰਕਾਰ ਦੀ ਨੀਤੀ ਔਰੰਗਜ਼ੇਬ ਨੇ ਵੀ ਬਿਸ਼ਨ ਸਿੰਘ ਦੇ ਵਾਸਤੇ ਸੋਚੀ। ਦੱਖਣ ਪਛਮ ਕੋਸੋ ਪਠਿਓ ਜਾਏ ਜਾਂਗੀਨ ਐਸਾ ਥਟਿਓ। ਪਹਿਲਾਂ ਦੱਖਣ ਦੀ ਮੁਹਿੰਮ ਦੇ ਵਿੱਚ, ਫਿਰ ਪੱਛਮ ਦੀ ਮੁਹਿੰਮ ਦੇ ਵਿੱਚ ਇਸ ਬਿਸ਼ਨ ਸਿੰਘ ਨੂੰ ਭੇਜਿਆ। ਉੱਥੇ ਜਾ ਕੇ ਜੰਗ ਕਰਕੇ ਇਹਨੇ ਉਹਨਾਂ ਇਲਾਕਿਆਂ ਨੂੰ ਫਤਿਹ ਕੀਤਾ। ਸਾਰ ਮੁਹਿੰਮ ਬਹੁ ਕਰ ਘਰ ਆਇਓ ਵੱਡੋ ਖਿਤਾਬ ਸ਼ਾਹ ਤੇ ਪਾਇਓ। ਮੁਹਿੰਮ ਨੂੰ ਸਰ ਕਰਕੇ, ਜੰਗ ਨੂੰ ਫਤਿਹ ਕਰਕੇ ਘਰ ਵਾਪਸ ਮੁੜਿਆ ਔਰੰਗਜ਼ੇਬ ਬਾਦਸ਼ਾਹ ਨੇ ਫਿਰ ਬਿਸ਼ਨ ਸਿੰਘ ਨੂੰ ਬਹੁਤ ਵੱਡਾ ਖਿਤਾਬ ਬਖਸ਼ਿਆ। ਨੌ ਰੰਗ ਲੱਗਿਓ ਰੱਖਣ ਡਰ ਤਾਂ ਤੈ ਸੋਚਤ ਰਹੇ ਯਤਨ ਕੀ ਘਾਤੈ। ਨੌ ਰੰਗਾ ਪਾਵ ਕੇ ਔਰੰਗਜ਼ੇਬ ਫਿਰ ਬਹੁਤਾ ਵੱਡਾ ਡਰ ਬਿਸ਼ਨ ਸਿੰਘ ਤੋਂ ਰੱਖਣ ਲੱਗਾ। ਉਹ ਸੋਚਣ ਲੱਗਾ ਅਕਬਰ ਦੇ ਵਾਂਗ ਕਿ ਮੇਰਾ ਰਾਜ ਨੂੰ ਖਤਰਾ ਹੋ ਸਕਦਾ, ਇਸ ਕਰਕੇ ਇਹਨੂੰ ਛੇਤੀ ਹੀ ਮਾਰ ਦੇਣਾ ਚਾਹੀਦਾ। ਇੱਕ ਦਿਨ ਬੀੜਾ ਬੀਚ ਕਚੈਰੀ ਧਰ ਕਰ ਨੌ ਰੰਗ ਭਾਖਿਓ ਲਹਿਰੀ। ਇੱਕ ਦਿਨ ਦਰਬਾਰ ਦੇ ਵਿੱਚ ਬੈਠ ਕੇ ਇੱਕ ਤਲਵਾਰ ਦੇ ਉੱਤੇ ਪਾਣ ਦਾ ਬੀੜਾ ਰੱਖਿਆ ਤੇ ਫਿਰ ਔਰੰਗਜ਼ੇਬ ਨੇ ਸਾਰੀ ਸਭਾ ਨੂੰ ਇਸ ਪ੍ਰਕਾਰ ਦੇ ਨਾਲ ਖੁਸ਼ੀ ਦੇ ਵਿੱਚ ਆਣ ਕੇ ਆਖਿਆ। ਮੁਲਕ ਆਸਾਮ ਉਪਰ ਜੋ ਚਾਵੇ ਬੀੜਾ ਸੋ ਮਨ ਸਭ ਵੱਡ ਪਾਵੇ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਸਾਰਿਆਂ ਇਲਾਕਿਆਂ ਨੂੰ ਸਰ ਕਰ ਲਿਆ, ਸਾਰੇ ਅਧੀਨ ਹੋ ਚੁੱਕੇ ਨੇ, ਪਰ ਅਜੇ ਆਸਾਮ ਦਾ ਜਿਹੜਾ ਮੁਲਕ ਹੈ ਉਹ ਆਕੀ ਹੈ, ਉਹ ਅਜੇ ਸਾਡੇ ਤੋਂ ਫਤਿਹ ਨਹੀਂ ਹੋ ਸਕਾ। ਇਸ ਕਰਕੇ ਤੁਹਾਡੇ ਵਿੱਚੋਂ ਉਹ ਆਦਮੀ ਖੜਾ ਹੋਵੇ ਜਿਹੜਾ ਕਿ ਇਸ ਬੀੜੇ ਨੂੰ ਚੁੱਕੇ, ਇਸ ਬੀੜੇ ਨੂੰ ਚੱਬੇ ਤੇ ਉਸ ਇਲਾਕੇ ਨੂੰ ਸਰ ਕਰਨ ਦੇ ਵਾਸਤੇ ਉਹ ਜਾਵੇ। ਜੇਕਰ ਐਸਾ ਕੋਈ ਹੋਵੇਗਾ ਕਿ ਉਸ ਆਸਾਮ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰੇਗਾ, ਮੈਂ ਵੱਡਾ ਮਨਸਬ ਉਸ ਨੂੰ ਬਖਸ਼ਾਂਗਾ। ਔਰ ਕਿਸੇ ਤਬ ਕਰਿਓ ਨਜੇਰਾ ਸਭ ਨੇ ਬਿਸ਼ਨ ਸਿੰਘ ਦਿਸ ਹੀਰਾ। ਸਾਰੇ ਹੀ ਇਸ ਗੱਲ ਨੂੰ ਜਾਣਦੇ ਸਨ ਕਿ ਆਸਾਮ ਨੂੰ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਜਿਹੜਾ ਵੀ ਗਿਆ ਅੱਜ ਤੱਕ ਜਿਉਂਦਾ ਵਾਪਸ ਨਹੀਂ ਪਰਤਿਆ। ਇਸ ਕਰਕੇ ਕਿਸੇ ਨੇ ਵੀ ਹੌਸਲਾ ਨਾ ਕੀਤਾ ਕਿ ਉਸ ਬੀੜੇ ਨੂੰ ਚੱਬੇ ਤੇ ਇਹ ਵਾਅਦਾ ਕਰੇ ਕਿ ਮੈਂ ਜਾਵਾਂਗਾ। ਕਵੀ ਜੀ ਬਿਆਨ ਕਰਦੇ ਨੇ, ਸਭ ਨੇ ਬਿਸ਼ਨ ਸਿੰਘ ਦਿਸ ਹੇਰਾ। ਸਾਰਿਆਂ ਨੇ ਫਿਰ ਆਪਣੀਆਂ ਜਿਹੜੀਆਂ ਨਿਗਾਹਾਂ ਨੇ ਉਹਨਾਂ ਨੂੰ ਬਿਸ਼ਨ ਸਿੰਘ ਦੇ ਵੱਲ ਹੀ ਕੀਤਾ। ਬਿਸ਼ਨ ਸਿੰਘ ਤਬ ਬੀੜਾ ਚੁੱਕਿਓ ਸਭਾ ਵਿੱਚ ਸਮਕੇ ਹਰ ਬੁਕਿਓ। ਫਿਰ ਉਸ ਬਿਸ਼ਨ ਸਿੰਘ ਨੇ ਪਾਣ ਦੇ ਬੀੜੇ ਨੂੰ ਤਲਵਾਰ ਤੋਂ ਚੁੱਕ ਕੇ ਚੱਬਿਆ ਤੇ ਆਖਿਆ ਕਿ ਮੈਂ ਜਾਵਾਂਗਾ ਅਸਾਮ ਦੇ ਇਲਾਕੇ ਨੂੰ ਜਾ ਕੇ ਫਤਿਹ ਕਰਾਂਗਾ। ਕਵੀ ਜੀ ਬਿਆਨ ਕਰਦੇ ਨੇ ਕਿ ਭਰੀ ਹੋਈ ਸਭਾ ਦੇ ਵਿੱਚ ਉਹ ਸ਼ੇਰ ਦੇ ਵਾਂਗ ਗੱਜਿਆ। ਨੌ ਰੰਗ ਬੜ ਸਤਿਕਾਰ ਕਰੈ ਕੇ ਤੋਹਫੇ ਮੁਲਕ ਇੱਜ਼ਤ ਬੜ ਦੇ ਕੇ। ਔਰੰਗਜ਼ੇਬ ਬਾਦਸ਼ਾਹ ਤੇ ਇਹੀ ਚਾਹੁੰਦਾ ਸੀ ਕਿ ਜਾਵੇ ਤੇ ਉੱਥੇ ਜਾ ਕੇ ਜਾਦੂ ਦੇ ਨਾਲ ਮਰੇ। ਔਰੰਗਜ਼ੇਬ ਬੜਾ ਖੁਸ਼ ਹੋਇਆ, ਵੱਡਾ ਸਤਿਕਾਰ ਰਾਜੇ ਬਿਸ਼ਨ ਸਿੰਘ ਨੂੰ ਦਿੱਤਾ, ਵੱਡੇ ਬੇਸ਼ਕੀਮਤੀ ਤੋਹਫੇ ਇਸ ਨੂੰ ਦੇ ਕੇ ਵੱਡਾ ਇੱਜ਼ਤ ਮਾਣ ਸਤਿਕਾਰ ਬਖਸ਼ਿਆ। ਲਸ਼ਕਰ ਬੇਸ਼ੁਮਾਰ ਸੰਗ ਕੀਨੋ ਮੁਲਕ ਅਸਾਮ ਔਰ ਪਠ ਦੀਨੋ। ਬੇਸ਼ੁਮਾਰ ਆਪਣੀ ਸ਼ਾਹੀ ਫੌਜ ਦੇ ਕੇ ਔਰੰਗਜ਼ੇਬ ਬਾਦਸ਼ਾਹ ਨੇ ਫਿਰ ਅਸਾਮ ਦੇ ਮੁਲਕ ਦੇ ਵੱਲ ਰਾਜੇ ਬਿਸ਼ਨ ਸਿੰਘ ਨੂੰ ਤੋਰ ਦਿੱਤਾ। ਔਰੰਗ ਪਾਪੀ ਪਾਪ ਵਿਚ ਰਹਿ ਕੇ ਹਰ ਛੋਰਿਓ ਦੁਸ਼ਮਨ ਪਰ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਔਰੰਗਜ਼ੇਬ ਪਾਪੀ ਨੇ ਪਾਪ ਦੀ ਵਿਚਾਰ ਕਰਕੇ ਇਸ ਪ੍ਰਕਾਰ ਦੇ ਨਾਲ ਆਪਣੇ ਦੁਸ਼ਮਣ ਨੂੰ ਜਿੱਤਣ ਦੇ ਵਾਸਤੇ ਸ਼ੇਰ ਸਰੂਪ ਬਿਸ਼ਨ ਸਿੰਘ ਨੂੰ ਕੱਲਿਆ। ਇੱਕ ਤੋ ਦੂਹ ਵਿੱਚ ਤੇ ਮਰ ਹੈ ਮੋਦਕ ਦੂਹ ਹਾਥ ਮਮ ਵਰ ਹੈ। ਔਰੰਗਜ਼ੇਬ ਬਾਦਸ਼ਾਹ ਆਪਣੇ ਮਨ ਦੇ ਵਿੱਚ ਸੋਚਦਾ ਕਿ ਦੋਵਾਂ ਦੇ ਵਿੱਚੋਂ ਇੱਕ ਤੇ ਜ਼ਰੂਰ ਮਰੇਗਾ। ਕਹਿਣ ਦਾ ਭਾਵ ਹੈ ਕਿ ਅਸਾਮ ਦਾ ਰਾਜਾ ਮਰ ਜਾਏਗਾ ਜੇਕਰ ਵੱਡੀ ਬਹਾਦਰੀ ਬਿਸ਼ਨ ਸਿੰਘ ਨੇ ਦਿਖਾਈ, ਤੇ ਜੇ ਉਹ ਨਾ ਮਰ ਸਕਿਆ ਤੇ ਫਿਰ ਬਿਸ਼ਨ ਸਿੰਘ ਜ਼ਰੂਰ ਮਰੇਗਾ। ਮੋਦਕ ਦੋਹੋਂ ਹਾਥ ਮਮ ਵਰ ਹੈ। ਇਸ ਕਰਕੇ ਸੋਚਦਾ ਔਰੰਗਜ਼ੇਬ ਕਿ ਮੇਰੇ ਤੇ ਦੋਵਾਂ ਹੱਥਾਂ ਦੇ ਵਿੱਚ ਹੀ ਲੱਡੂ ਫੜੇ ਹੋਏ ਨੇ, ਭਾਵ ਕਿ ਦੋਵਾਂ ਦੇ ਵਿੱਚੋਂ ਕੋਈ ਵੀ ਮਰੇ ਮੈਨੂੰ ਤੇ ਜਿਹੜੀ ਵੱਡੀ ਮਨਸਬ ਤੇ ਹੌਸਲਾ ਹੈ ਉਹ ਹੀ ਮਿਲੇਗਾ। ਜੀਤੈ ਮੁਲਕ ਹਾਥ ਮਮ ਹੈ ਭਾਗੇ ਰਾਜ ਛੀਨ ਇਸ ਲੈ ਹੈ। ਸੋਚਦਾ ਔਰੰਗਜ਼ੇਬ ਬਾਦਸ਼ਾਹ ਕਿ ਜੇਕਰ ਮੁਲਕ ਨੂੰ ਜਿੱਤ ਲਿਆ ਤੇ ਜਿਹੜਾ ਮੁਲਕ ਅਜੇ ਤੱਕ ਅਕਬਰ ਤੋਂ ਲੈ ਕੇ ਕਿਸੇ ਤੋਂ ਜਿੱਤਿਆ ਨਹੀਂ ਗਿਆ ਉਹ ਮੇਰੇ ਹੱਥਾਂ ਦੇ ਵਿੱਚ ਆ ਜਾਏਗਾ। ਜੇ ਫਿਰ ਉਸ ਜਗ੍ਹਾ ਦੇ ਉੱਤੇ ਮਰ ਗਿਆ ਤੇ ਮੇਰੇ ਮਨ ਦਾ ਸੰਦੇਹ ਖਤਮ ਹੋ ਜਾਏਗਾ, ਤੇ ਜੇ ਬਿਸ਼ਨ ਸਿੰਘ ਕਾਇਰ ਬਣ ਕੇ ਉਥੋਂ ਦੌੜ ਗਿਆ ਭੱਜ ਗਿਆ ਤੇ ਫਿਰ ਜਿੰਨਾ ਵੀ ਇਹਦਾ ਰਾਜ ਹੈ ਉਹ ਮੈਂ ਆਪਣੇ ਅਧਿਕਾਰ ਦੇ ਵਿੱਚ ਕਰ ਲਵਾਂਗਾ। ਦਿੱਲੀ ਤੇ ਚੜ ਬਿਸ਼ਨ ਸਿੰਘ ਲਸ਼ਕਰ ਆਗੇ ਤੋਰ ਗਯੋ ਜੋਧਪੁਰ ਧਾਮ ਨਿਜ ਮਿਲਨੇ ਹੇਤ ਬਹੋਰ। ਦਿੱਲੀ ਤੋਂ ਚੱਲ ਕੇ ਬਿਸ਼ਨ ਸਿੰਘ ਆਪਣੇ ਲਸ਼ਕਰ ਨੂੰ ਲੈ ਕੇ ਫਿਰ ਜੋਧਪੁਰ ਦੇ ਵੱਲ ਆਪਣੇ ਘਰ ਪਹੁੰਚਿਆ ਕਿ ਜੰਗ ਜਾਣ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਮਿਲ ਲਵਾਂ। ਮੰਤਰੀ ਹੁਤੇ ਨਿਪਕੇ ਜੇਤੇ ਨਿਪਕੋ ਜਾਵਣ ਚਾਹੇ ਨਾ ਤੇਤੇ। ਸਲਾਹ ਕੀਤੀ ਆਪਣੇ ਮੰਤਰੀਆਂ ਦੇ ਨਾਲ ਆਣ ਕੇ ਕਿ ਮੈਂ ਬੀੜਾ ਚੁੱਕਿਆ ਹੈ, ਅਸਾਮ ਦੇ ਇਲਾਕੇ ਨੂੰ ਜਾ ਕੇ ਫਤਿਹ ਕਰਨਾ। ਬਿਸ਼ਨ ਸਿੰਘ ਰਾਜੇ ਦੇ ਜਿੰਨੇ ਵੀ ਮੰਤਰੀ ਸੀ ਉਹਨਾਂ ਸਾਰਿਆਂ ਨੇ ਵਰਜਿਆ ਕਿ ਨਹੀਂ ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ। ਸੁਣ ਨਿਪਕੀ ਮਾਤਾ ਬਹੁ ਰੋਈ ਰਾਣੀ ਸਭ ਸ਼ੋਕਾਤਰ ਹੋਈ। ਜਦੋਂ ਬਿਸ਼ਨ ਸਿੰਘ ਦੀ ਮਾਤਾ ਨੂੰ ਪਤਾ ਲੱਗਾ ਉਹਦੀ ਮਾਂ ਵੀ ਬੜਾ ਰੋਈ। ਜਿਹੜੀਆਂ ਰਾਣੀਆਂ ਸਨ ਬਿਸ਼ਨ ਸਿੰਘ ਦੀਆਂ ਉਹ ਵੀ ਸ਼ੋਕਾਤਰ ਹੋ ਗਈਆਂ, ਭਾਵ ਕਿ ਬੜੀਆਂ ਦੁਖੀ ਹੋਈਆਂ। ਕਹਿ ਸਭੇ ਤੁਮ ਭਲਾ ਨਕੀਨਾ ਬਿਨ ਸਮਝੇ ਬੀੜਾ ਚੁੱਕ ਲੀਨਾ। ਸਾਰੇ ਹੀ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਨੇ ਕਿ ਤੁਸੀਂ ਭਲਾ ਕੰਮ ਨਹੀਂ ਕੀਤਾ, ਇਹ ਤੁਸੀਂ ਚੰਗਾ ਨਹੀਂ ਕੀਤਾ ਕਿ ਸੋਚ ਵਿਚਾਰ ਕਰਨ ਤੋਂ ਬਗੈਰ ਹੀ ਇਸ ਕੰਮ ਨੂੰ ਕਰਨ ਦਾ ਬੀੜਾ ਚੁੱਕ ਲਿਆ। तुमरे दादे मुल्क खराबू कीने सर बहु जाए शिताबू। कहिंदियां ने मां कहिंदी है कि तेरे दादे ने जिन्ने भी खराब आकी मुल्क सन उन्हां सारयां नूं अपने बाहु बल दे नाल छेती ही सर कर लिया, जित दी प्राप्ति कीती। जादूगर एह देश बसे सू दुष्ट महानर नार यसे सू। बिशन सिंह नूं उहदी माता कहिंदी है कि तू नहीं जानदा उह सारे दा सारा देश जादूगरां दा देश है, उथों दियां जिहड़ियां औरतां ने उह वी वड्डियां दुष्ट ने, उह सारियां जादू टोणे करना जानदियां। कर जादू जिम उसको मारा तैसे तुम पर पी है वारा। मां कहिंदी है कि बाहू बल दा जोर नहीं चलदा, उथे बहादरी नहीं दिसदी। कहिंदी है कि तेरे दादे नौवें जादू दे नाल मान सिंह नूं उन्हां ने मार दिता सी, इसे प्रकार दे नाल तेनू भी जादू टोने दे नाल ओ मार देणगे। अब पी करो बहाना को नौरंग पापी मन जो। कहिंदी है माता के तू ना जा, उथे तेरी जाके जित नहीं होनी, मौत मिलेगी, इस करके तू औरंगजेब बादशाह नूं कोई बहाना ला दे। कहिंदा मैं इकरार करके आ चुका हां, मैं की बहाना लावां। नौरंग पापी मानना जो ओ बहाना ला जिहड़ा औरंगजेब पापी मनदा, क्योंकि सारे इस गल नूं जानदे ने कि ओ वड्डा पापी है, ओ तेनूं मराउणा चाहुंदा। ज्यों त्यों कर घर ही में रहो सुख सो जीवो बहुत न चहो। सारे राजे बिशन सिंह नूं समझाउंदे ने कि जिवें ना किवें करके बहाना करके घर दे विच ही टिकिया रह, सुख दे नाल जिउंदा रहेगा, बहुती ज्यादा वड्डी वड्याई नूं इच्छा तारण ना कर। जे तुम सिर नहीं निज तजियो मुल्क असाम कामरू भजहो। मां कहिंदी है कि जेकर तू अपनी जिद नूं अपने हठ नूं फिर भी नहीं छड़दा, जेकर असाम दे मुल्क नूं उस कामरू नूं जितना ही चाहना, पाव के जे तू जितन दे वास्ते जरूर लोड़दा। तौ लै जै हो मददगारी पीर फकीर वली को पारी। ते जे जरूर जाना अपनी जिद तो नहीं मुड़ना, मां कहिंदी है फिर वड्डी मदद अपने नाल लेके जा। राजा बिशन सिंह कहिंदा माता देखो शाही किन्नी सारी वड्डी फौज मेरे नाल जा रही है। मां कहिंदी है कि शाही फौज ने तेरा कुछ सवारना नहीं है, पीर फकीर वली कोई पारी। कोई वड्डा पीर होवे, कोई वड्डा फकीर होवे, वली औलिया अवतार होवे, ओदी मदद लैनी पवेगी, एही शाही फौज दी उथे दालनी गल। पूप दलेरी तीरज सबको दै कर त्यार पयो उत जब को। सारयां नूं दलेरी दित्ती है, तीरी दित्ती है राजे बिशन सिंह ने कि तुसी चिंता ना करो, उथों फिर तैयार हो गया। जयपुर पत आदक नृपजे ते मिलने आए ताहे तब ते ते। जयपुर दा राजा ते होर जेड़े छोटे राजे सन ओ फिर बिशन सिंह नूं मिलन दे वास्ते इकट्ठे होके आए। सब ही थे ब्रिद मंत्री जेई बूजे बिशन सिंह मते। जेड़े सारयां दे बिरध मंत्री सन, जेड़े वड्डी उम्र दे सन, जेड़े बड़े सियाने सन, फिर उन्हां सारयां तों राजे बिशन सिंह ने इस तरह पुछिया। देश कामरू पर जो गयो कै मरियो कै हार सो आयो। बिशन सिंह कहिंदा कि मैं ऐसा सुनिया के कामरूप देश नूं असाम नूं जित्तण दे वास्ते जिहड़ा गया है ਉਹ ਜਾਂ ਮਰ ਗਿਆ ਤੇ ਜਾਂ ਫਿਰ ਹਾਰ ਕੇ ਵਾਪਸ ਪਰਤੇ। ਇਹ ਸਬਬ ਸਾਚ ਸਬਰ ਰੋ ਮੇਰੇ ਮਨ ਕਾ ਸੰਸਾਰੋ। ਵਿਸ਼ਨ ਸਿੰਘ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਬਹੁਤੀਆਂ ਗੱਲਾਂ ਸੁਣਾ ਕੇ ਮੇਰੇ ਮਨ ਦੇ ਵਿੱਚ ਵੱਡਾ ਸ਼ੰਕਾ ਪੈਦਾ ਹੋ ਗਿਆ, ਇਸ ਕਰਕੇ ਇਹ ਸਬਬ ਸਾਚ ਸਭ ਰਰੋ ਭਾਵ ਕਿ ਸਾਰੇ ਇਸ ਦਾ ਜਿਹੜਾ ਅਸਲੀ ਕਾਰਨ ਹੈ ਉਹ ਦੱਸੋ ਕਿ ਐਸਾ ਕਿਉਂ ਹੈ। ਸਭ ਤਬ ਭੇਦ ਦਨਾਵਨ ਕਹਾ ਦੇਸ ਉਸੀ ਮੈਂ ਜਾਦੂ ਮਹਾ। ਜਿੰਨੇ ਵੀ ਦਾਨਾ ਸਨ ਜਿੰਨੇ ਸਿਆਣੇ ਸਨ ਉਹਨਾਂ ਸਾਰਿਆਂ ਨੇ ਫਿਰ ਆਖਿਆ ਕਿ ਹੋਰ ਕੋਈ ਸਬਬ ਨਹੀਂ, ਇੱਕੋ ਹੀ ਸਬਬ ਹੈ ਕਿ ਉਸ ਜਗ੍ਹਾ ਦੇ ਉੱਤੇ ਜਾਦੂ ਬੜਾ ਚੱਲਦਾ। ਮੋਹਨ ਤਾਪਣ ਹਤਨ ਉਚਾਟਨ ਨਾਰੀ ਨਰ ਕਰ ਹੈ ਬਹੁ ਬਟਨ। ਭਾਵ ਕਿ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਾਦੂ ਨੇ ਕਿ ਮਨ ਉਚਾੜ ਕਰਕੇ ਉਖਾੜ ਦਿੰਦੀਆਂ ਨੇ, ਆਪਣੇ ਮਨ ਦੇ ਉੱਤੇ ਮੋਹਿਤ ਕਰ ਲੈਂਦੀਆਂ ਨੇ, ਤਪਾ ਦਿੰਦੀਆਂ ਨੇ। ਇਸ ਤੋਂ ਇਲਾਵਾ ਉਹ ਉੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੀ ਬੜੀਆਂ ਬਨਾਵਟਾਂ ਭਾਵ ਕੇ ਟੂਣੇ ਟਾਮਣ ਜਾਣਦੀਆਂ ਨੇ। ਅਰ ਜੋ ਤਹਾਂ ਕੁਮਖਿਆ ਦੇਵੀ ਨਿਪ ਵਹਾਂ ਕੇ ਰਾਖੀ ਸੇਵੀ। ਇਸ ਤੋਂ ਇਲਾਵਾ ਉੱਥੇ ਕਮੱਖਿਆ ਨਾਂ ਦੀ ਇੱਕ ਦੇਵੀ ਹੈ, ਸੁੰਦਰ ਨੇਤਰਾਂ ਵਾਲੀ ਦੇਵੀ ਜਿਹਦਾ ਯੋਨੀ ਪੀਠ ਕਮੱਖਿਆ ਕਾਮ ਰੂਪ ਆਸਾਮ ਦੇ ਵਿੱਚ ਗੁਹਾਟੀ ਸ਼ਹਿਰ ਤੋਂ 2 ਮੀਲ ਪੱਛਮ ਨੀਲਾਚਲ ਪਰਬਤ ਉੱਪਰ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਸਤੀ ਦੇਵੀ ਦੇ ਮੰਦਿਰ ਦੇ ਅੰਦਰ ਹੈ। ਉਸ ਨੂੰ ਕਮੱਖਿਆ ਦੇਵੀ ਦਾ ਸਥਾਨ ਆਖਿਆ ਜਾਂਦਾ। ਸਾਰੇ ਕਹਿੰਦੇ ਨੇ ਕਿ ਜਿਹੜੀ ਦੇਵੀ ਕਮੱਖਿਆ ਹੈ ਉਥੋਂ ਦੇ ਰਾਜੇ ਨੇ ਉਹਦੀ ਸੇਵਾ ਕਰਕੇ ਉਹਨੂੰ ਆਪਣੇ ਉੱਤੇ ਰਿਝਾਇਆ ਹੋਇਆ, ਇਸ ਕਰਕੇ ਕਮੱਖਿਆ ਦੇਵੀ ਵੀ ਉਥੋਂ ਦੀ ਮਦਦ ਕਰਦੀ। ਜੋਗਨ ਭੈਰਵ ਭੂਤ ਖਵੀ ਸੈ ਪ੍ਰੇਰਤ ਦੇਵੀ ਬਿਸਵੈ ਬਿਸਨ। ਜਦੋਂ ਵੀ ਕੋਈ ਚੜ ਕੇ ਜਾਂਦਾ ਹੈ ਆਸਾਮ ਦੇ ਉੱਤੇ ਉਥੋਂ ਦਾ ਰਾਜਾ ਕਮੱਖਿਆ ਦੇਵੀ ਦੀ ਆਰਾਧਨਾ ਕਰਦਾ ਹੈ, ਫਿਰ ਜਿਹੜੀ ਦੇਵੀ ਹੈ ਉਹ ਜੋਗਨੀਆਂ ਨੂੰ ਭੈਰਵਾਂ ਨੂੰ ਭੂਤਾਂ ਖਵੀਸਾਂ ਸਾਰਿਆਂ ਨੂੰ ਆਪਣੀ ਪ੍ਰੇਰਨਾ ਦੇ ਨਾਲ ਵੈਰੀ ਦੀ ਸੈਨਾ ਦੇ ਉੱਤੇ ਉਤਾਰ ਦਿੰਦੀ। ਸੋ ਡਰਾਏ ਕਰ ਸੈਣ ਪਗੈ ਹੈ ਜਾਂ ਤੇ ਸੋ ਨਹੀਂ ਜੀਤੇ ਜੈ ਹੈ। ਉਹ ਡਰਾ ਕੇ ਸੈਨਾ ਨੂੰ ਭਜਾ ਦਿੰਦੇ ਨੇ, ਜੇ ਕੋਈ ਤੇਰੇ ਵਰਗਾ ਹੋਵੇ ਜਿਹਨੂੰ ਹੱਠ ਨੂੰ ਧਾਰਨ ਕਰੇ ਉਹਨੂੰ ਫਿਰ ਮਾਰ ਦਿੱਤਾ ਜਾਂਦਾ, ਇਸ ਕਰਕੇ ਅੱਜ ਤੱਕ ਉਹ ਇਲਾਕਾ ਕਿਸੇ ਤੋਂ ਜਿੱਤਿਆ ਨਹੀਂ ਗਿਆ। ਕਾਜੀ ਹਾਜੀ ਮੁੱਲਾ ਪੀਰੂ ਜੰਤਰੀ ਮੰਤਰੀ ਤੰਤਰੀ ਤੀਰੂ। ਵੱਡੇ ਵੱਡੇ ਕਾਜੀ ਹਾਜੀ ਮੁੱਲਾ ਪੀਰ ਜੰਤਰਾਂ ਮੰਤਰਾਂ ਤੰਤਰਾਂ ਨੂੰ ਜਾਣਨ ਵਾਲੇ ਵੀ ਉਹਨਾਂ ਨੂੰ ਜਿੱਤ ਨਹੀਂ ਸਕੇ। ਸਿੱਧ ਫਕੀਰ ਨਾਥ ਹੈ ਜੇਤੇ ਕਾਰਿਓ ਪਾਏ ਹਾਰੇ ਸਭ ਤੇਤੇ। ਵੱਡੇ ਵੱਡੇ ਸਿੱਧ ਫਕੀਰ ਨਾਥ ਉਹ ਸਾਰੇ ਆਪਣਾ ਯਤਨ ਕਰਕੇ ਹਾਰ ਗਏ ਨੇ, ਪਰ ਉਹ ਇਲਾਕਾ ਕਿਸੇ ਤੋਂ ਸਰ ਨਹੀਂ ਹੋਇਆ। ਇਹ ਸੁਣ ਕੇ ਨਿਪ ਮਨ ਮੇ ਗੁਣ ਕੈ ਧੁਨ ਕੈ ਸਿਰ ਸੰਸੇ ਬੋ ਪੁਨ ਕੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਰਾਜੇ ਬਿਸ਼ਨ ਸਿੰਘ ਨੇ ਸੁਣੀਆਂ, ਕਵੀ ਜੀ ਬਿਆਨ ਕਰਦੇ ਨੇ ਕਿ ਮਨ ਦੇ ਵਿੱਚ ਵੱਡੀ ਵਿਚਾਰ ਕੀਤੀ ਹੈ ਕਿ ਸਾਰੇ ਐਸਾ ਕਹਿ ਰਹੇ ਨੇ, ਇਸ ਕਰਕੇ ਮੈਨੂੰ ਲੱਗਦਾ ਮੈਂ ਗਲਤੀ ਕੀਤੀ ਹੈ, ਮੈਨੂੰ ਇਹ ਕੰਮ ਦਾ ਬੀੜਾ ਨਹੀਂ ਸੀ ਚੁੱਕਣਾ ਚਾਹੀਦਾ। ਸੰਸੇ ਦੇ ਵਿੱਚ ਹੋ ਕੇ ਉਹਨੇ ਆਪਣਾ ਸਿਰ ਫੇਰਿਆ। ਬੂਝੋ ਬਣਤ ਉਪਾਵ ਪੇਕੋ ਹੈ ਜਾਂ ਤੇ ਜੀਤ ਹਮਾਰੀ ਹੋ ਹੈ। ਫਿਰ ਸਾਰਿਆਂ ਨੂੰ ਕਹਿੰਦਾ ਰਾਜਾ ਬਿਸ਼ਨ ਸਿੰਘ ਕਿ ਕੋਈ ਉਪਾਅ ਵੀ ਤੁਸੀਂ ਜਾਣਦੇ ਹੋ ਕਿ ਜਿਸ ਉਪਾਅ ਨੂੰ ਕੀਤਾ ਜਾਵੇ ਤੇ ਮੇਰੀ ਜਿੱਤ ਹੋਵੇ, ਕਿਉਂਕਿ ਮੈਂ ਸਭਾ ਦੇ ਵਿੱਚ ਇਕਰਾਰ ਕਰ ਚੁੱਕਾ। ਤਵ ਜੈ ਸਿੰਘ ਨਿਪ ਕੇ ਪਰਦਾਨ ਕਾਹਿਓ ਸੁਣੋ ਭੂਪਤ ਧਰ ਧਿਆਨ। ਉਸ ਵੇਲੇ ਜਿਹੜਾ ਰਾਜਾ ਜੈ ਸਿੰਘ ਸੀ ਜਿਹੜਾ ਕਿ ਸਾਰਿਆਂ ਤੋਂ ਪ੍ਰਮੁੱਖ ਤੇ ਪ੍ਰਧਾਨ ਸੀ ਉਹ ਫਿਰ ਬੋਲਿਆ ਕਹਿੰਦਾ ਕਿ ਸੁਣ ਮੇਰੀ ਗੱਲ ਨੂੰ ਧਿਆਨ ਦੇ ਨਾਲ ਗੁਰ ਨਾਨਕ ਕੀ ਗਾਦੀ ਜੋ ਹੈ ਆਪ ਸਭ ਬਿਦ ਅਜ਼ਮਤ ਜੁਤ ਸੋ ਹੈ ਰਾਜਾ ਜੈ ਸਿੰਘ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੁਰਗੱਦੀ ਹੈ ਇਸ ਵੇਲੇ ਸਾਰਿਆਂ ਤੋਂ ਵੱਡੀ ਬਰਕਤਾਂ ਤੇ ਕਰਾਮਾਤਾਂ ਵਾਲੀ ਹਰ ਗੋਬਿੰਦ ਗੁਰ ਹਮੇ ਨਿਹਾਰੇ ਜਿਨਕੇ ਪਰਚੇ ਬਿਦਤ ਅਪਾਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨਾਮ ਤੁਸੀਂ ਸੁਣਿਆ ਹੋਇਆ ਜਿਨ੍ਹਾਂ ਦੇ ਪਰਚੇ ਪਾਵ ਕੇ ਜਿਨ੍ਹਾਂ ਦੇ ਵੱਡੇ ਚਮਤਕਾਰ ਸਾਰਿਆਂ ਨੇ ਦੇਖੇ ਜਹਾਂਗੀਰ ਕੋ ਉਨ ਬਸ ਕੀਨੋ ਸ਼ਕਤ ਦਿਖਾਈ ਬਹੁਤ ਪੀਨੋ ਜਹਾਂਗੀਰ ਨੂੰ ਉਹਨਾਂ ਨੇ ਵਸ ਦੇ ਵਿੱਚ ਕੀਤਾ ਤੇ ਵੱਡੀਆਂ ਜਿਹੜੀਆਂ ਸ਼ਕਤੀਆਂ ਸੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਿਖਾਈਆਂ ਬਾਵਨ ਰਾਜੇ ਉਹਨੇ ਛੁਡਾਏ ਕਿਲੇ ਗਵਾਲੀਅਰ ਮੇ ਜੋ ਆਏ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵੱਡੀਆਂ ਬਰਕਤਾਂ ਕੀਤੀਆਂ ਵੱਡੀਆਂ ਕਰਾਮਾਤਾਂ ਕੀਤੀਆਂ ਕਿ ਜਿਹੜੇ 52 ਰਾਜੇ ਉਮਰ ਕੈਦੀ ਸਨ ਕਿਰਪਾ ਕਰਕੇ ਉਹਨਾਂ ਨੂੰ ਵੀ ਬਾਦਸ਼ਾਹ ਦੇ ਕਿਲੇ ਗਵਾਲੀਅਰ ਦੇ ਵਿੱਚੋਂ ਉਹਨਾਂ ਨੇ ਰਿਹਾ ਕਰਵਾਇਆ ਇਸ ਕਰਕੇ ਇਸ ਵੇਲੇ ਗੁਰੂ ਨਾਨਕ ਦੀ ਜਿਹੜੀ ਗੱਦੀ ਚੱਲਦੀ ਆ ਰਹੀ ਹੈ ਉਹ ਕਰਾਮਾਤੀ ਹੈ ਇਸ ਕਰਕੇ ਰਾਜਾ ਜੈ ਸਿੰਘ ਸਲਾਹ ਦਿੰਦਾ ਕਿ ਤੈਨੂੰ ਇਸ ਵੇਲੇ ਮੌਜੂਦਾ ਜਿਹੜੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਮਦਦ ਲੈਣੀ ਚਾਹੀਦੀ ਇਸ ਤਰ੍ਹਾਂ ਦੀ ਰਾਜੇ ਜੈ ਸਿੰਘ ਨੇ ਸਲਾਹ ਦਿੱਤੀ ਹੈ ਰਾਜੇ ਬਿਸ਼ਨ ਸਿੰਘ ਨੂੰ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦੀ ਸਹਾਇਤਾ ਮੰਗਣ ਦੇ ਵਾਸਤੇ ਰਾਜਾ ਜਾਵੇਗਾ ਜਿਸ ਪ੍ਰਕਾਰ ਦੇ ਨਾਲ ਕਵੀ ਜੀ ਅੱਗੇ ਇਸ ਨੂੰ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ ਹੇ ਅਚੋਤ ਹੇ ਪਾਰ ਬ੍ਰਾਹਮੇ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ